मलना अंतर्गत तीर्थ मलना तीर्थ तप दया दत्त दान तीर्थ तप दया दत्त दान जे को पावे तिलका कवन जित हुआ आका। वेल ना पाया पंडती जे हो लेख पुरा, वेल ना पाया पंडती जे हो लेख पुरा, वक्त ना पाया कादिया जे लिखन लेख कुरा, जे लिखन लेख कुरा।
एक सियाना
जका हो नानक जे को आपो जाने नानक जे को आपो जाने अगे गया न सो है अगे गया न सो अंतर्गत तीर्थ मलना अंतर्गत तीर्थ मलना अंतर्गत तीर्थ मलना तीर्थ नाम न जाओ तीर्थ नाम है अंतर्गत तीर्थ तीर्थ नाम न जाओ तीर्थ नाम है एक शब्द मेरे प्राण बस्त है एक शब्द मेरे प्राण बस्त है बहुत जन्म नाया मन मंदर तन वेश कलंदर काट ही तीर्थ अंतर्गत तीर्थ काट ही तीर्थ घट ही तीर्थ नाव तीर्थ शब्द विचार तीर्थ शब्द विचार अंतर ज्ञान है गुर ज्ञान साचा गुर ज्ञान साचा थान तीर्थ अंतर्गत तीर्थ मल नहाओ गुर ज्ञान साचा थान तीर्थ गुरुदेव तीर्थ अमृत सरोवर गुरुदेव तीर्थ अमृत सरोवर गुर ज्ञान मज्जन गुर ज्ञान मज्जन अपरंपरा रामदास सरोवर नाते काट ही तीर्थ सब उतरे पाप कमाते काट ही तीर्थ गुर ज्ञान मज्जन अपरंपरा। गुरु ज्ञान मज्जन अपरंपरा, तीर्थ शब्द विचार अंतर ज्ञान है। गुरु ज्ञान साचा थान तीर्थ दस पुरब सदा दसहरा। हर नाम हर का सदा जाचो देहो प्रभु धरनी धरा। संसार रोगी नाम दारू, संसार रोगी नाम दारू, मैल लागे सच बिना, मैल लागे सच बिना। सच तो पर जानिए, सच तो पर जानिए, जा हृदय सच्चा हो, कूड़ की मल उतरे। सच तो पर जानिए, कूड़ की मल उतरे, मैल लागे सच बिना। कूड़ की मल उतरे, तन करे हच्छाद होए, मैल लागे सच बिना। गुरवाक निर्मल गुरवाक निर्मल सदा चानन, नित साच तीरथ मज्जना। नित साच तीरथ मज्जना, अंतर्गत तीरथ। ऐथे भी एक सूक्ष्म गल सांझी करने वाली है। शब्द ज्ञान गुरवाक निर्मल जेड़ा सच्चा तीर्थ दा इशनान है, वो भी अंतर नाल जुड़िया ने। अंतर का तीर्थ इतों एक गल समझनी है, शब्द जदों अंदर वसद है ना उदों तीर्थ बनता है। बाणी जदों अंदर वसदी है उनदे विच मन दा इशनान हुंदा है। केवल मूंह ते बाणी होवे, अंदर ना जान दित्ती जाए, उन्हें मन नूं की धोना है, पहुंच ही नहीं। मैं एक बार की सी कि कोई संसार दा दोस्त दरवाजे ते आ जाए ना, ते दरवाजे तो गल करके मुड़ना चाहे, उन्हें साडा पहला ही सवाल होंदा है, भले आ दरवाजे ते खलो के गल थोड़ो करी दी, अंदर आ बैठ, फिर दस जो कहना है। असी अपने कल्चर के मुताबिक चंगा नहीं समझते कोई दरवाजे ते दोस्त आए तो दरवाजे ही मुड़ जाए। ते मैं कर्ज कीती सी बाणी गुरु साडा एना भी दोस्त नहीं, एना भी मित्र नहीं, उन्हें आखिए हे बाबा अंदर आ। मूह की है एक दरवाजा, ਮੰਨ ਕੀ ਨੇ, ਇੱਕ ਦਰਵਾਜ਼ਾ ਦੁਆਰੇ ਹੀ ਨੇ ਨਾ, ਨੌ ਦੁਆਰਿਆਂ ਵਿੱਚ ਦੁਆਰੇ ਨੇ ਦਰਵਾਜ਼ਾ। ਬਾਣੀ ਗੁਰੂ ਮੂੰਹ ਤੇ ਆਵੇ ਪਰ ਅੰਦਰ ਆਉਣ ਲਈ ਆਖੀਏ ਹੀ ਨਾ, ਸਿਰਫ ਮੂੰਹ ਪੜੀ ਜਾਈਏ। ਬਾਣੀ ਗੁਰੂ ਕੰਨਾਂ ਦੇ ਦਰਵਾਜ਼ੇ ਤੇ ਆਵੇ ਸੁਣੀਏ ਪਰ ਅੰਦਰ ਆਉਣ ਲਈ ਆਖੀਏ ਨਾ, ਤਾਂ ਫਿਰ ਸਾਡਾ ਕਲਚਰ ਕੀ ਹੋਇਆ? ਸੰਸਾਰ ਕਿਸੇ ਦੋਸਤ ਨੂੰ ਤਾਂ ਆਖਦਾ ਹੀ ਅੰਦਰ ਆ, ਭਲੇ ਆ ਦਰਵਾਜ਼ੇ ਤੇ ਖਲੋ ਕੇ ਗੱਲ ਨਹੀਂ ਕਰਦੀ। ਕਦੇ ਗੁਰੂ ਨੂੰ ਵੀ ਆਖੋ, ਹੇ ਸਤਿਗੁਰੂ ਸ਼ਬਦ ਗੁਰੂ ਤੂੰ ਅੰਦਰ ਆ, ਦਰਵਾਜ਼ੇ ਤੇ ਖਲੋ ਕੇ ਥੋੜੋ ਗੱਲ ਕਰੀ ਦੀ, ਅੰਦਰ ਬੈਠ। ਤੇ ਜਦੋਂ ਸ਼ਬਦ ਗੁਰੂ ਅੰਦਰ ਆਵੇਗਾ ਉਦੋਂ ਮਨ ਦਾ ਤੀਰਥ ਬਣੇਗਾ, ਮਨ ਦਾ ਇਸ਼ਨਾਨ ਉਦੋਂ ਹੀ ਹੋਵੇਗਾ। ਕੇਵਲ ਤੇ ਕੇਵਲ ਜ਼ਬਾਨ ਨੂੰ ਪੜ੍ਹਨ ਨਾਲ, ਕੇਵਲ ਤੇ ਕੇਵਲ ਕੰਨਾਂ ਨਾਲ ਸੁਣਨ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਅਜੇ ਅੰਦਰ ਤੀਰਥ ਨਹੀਂ ਬਣਿਆ। ਬਾਣੀ ਪੜ੍ਹਦਾ ਹਾਂ, ਬਾਣੀ ਸੁਣਦਾ ਹਾਂ, ਅੰਦਰ ਨਹੀਂ ਆਉਣ ਦਿੰਦਾ। ਇਸੇ ਲਈ ਬਾਣੀ ਪੜ੍ਹਨ ਸੁਣਨ ਅਖੰਡ ਪਾਠ ਕਰਨ ਕਰਾਉਣ ਵਾਲੇ, ਕੀਰਤਨ ਦਰਬਾਰ ਕਰਨ ਕਰਾਉਣ ਵਾਲੇ ਵੀ ਅਨੇਕਾਂ ਪਾਪਾਂ ਵਿੱਚ ਵੀ ਗ੍ਰਸਤ ਦਿਸਦੇ ਨੇ। ਇਸ ਲਈ ਨਹੀਂ ਕਿ ਬਾਣੀ ਵਿੱਚ ਪਵਿੱਤਰ ਕਰਨ ਦੀ ਸ਼ਕਤੀ ਨਹੀਂ, ਉਹ ਬਾਣੀ ਦੇ ਨੇੜੇ ਨਹੀਂ ਮਨ ਨੂੰ ਆਉਣ ਦਿੰਦੇ। ਬਾਣੀ ਅੰਦਰ ਜਾਵੇ ਤੇ ਮਨ ਨਾਲ ਛੋਏ ਦਰਵਾਜ਼ੇ ਤੋਂ ਹੀ ਮੋੜ ਦਿੰਦੇ ਨੇ, ਅੰਤਰਗਤ ਤੀਰਥ ਨਹੀਂ ਬਣਨ ਦਿੰਦੇ। ਗੁਰੂ ਨੇ ਆਪਣੀ ਰਚਨਾ ਤੋਂ ਆਖਿਆ, ਕਹਿਣ ਲੱਗੇ ਭਲਿਆ ਕੱਲ ਦੀ ਵਿਚਾਰ ਮੁਤਾਬਕ ਤੂੰ ਮਲੇਛ ਹੋ ਚੁੱਕਾ ਹੈ, ਭਰੀਏ ਮਤ ਪਾਪਾਂ ਕੇ ਸੰਗ ਹੋ ਚੁੱਕੀ ਹੈ, ਉਹਨੂੰ ਧੋ ਲੈ। ਤੇ ਧੋਣ ਦਾ ਤਰੀਕਾ ਹੈ ਉਹ ਧੋਪੇ ਨਵੇਂ ਕਰਾਂਗ, ਆਖਰ ਮਹਿਲ ਤੇ ਧੋਣਾ ਹੀ ਬਣੇਗੀ, ਮਹਿਲ ਤਾਂ ਧੋਣ ਦੀ ਲੋੜ ਹੈ। ਧੋਬੀ ਧੋਵੇ ਬਿਰਾ ਬਿਰਾਤਾ, ਗੁਰੂ ਧੋਬੀ ਜੇ ਆਪ ਕੋਲੋਂ ਨਾ ਧੋਪੇ ਤੇ ਗੁਰੂ ਅੱਗੇ ਸਮਰਪਣ ਕਰ ਮਨ, ਆਖੇ ਜੀ ਮੈਨੂੰ ਨਹੀਂ ਧੋਣਾ ਆਉਂਦਾ, ਤੂੰ ਧੋ ਦੇ। ਗੁਰੂ ਧੋ ਦੇਗਾ, ਧੋਬੀ ਧੋਵੇ, ਪਰ ਧੋਣਾ ਬਣੇਗਾ। ਖੂਬਸੂਰਤੀ ਨਹੀਂ ਨਿਕਲਣੀ ਕਿਸੇ ਵੀ ਕੱਪੜੇ ਦੀ ਜਿੰਨੀ ਜੇ ਧੋਤਾ ਨਾ ਜਾਏ। ਮਨ ਮੈਲੇ ਸਭ ਕੁਛ ਮੈਲਾ। ਹੁਣ ਇੱਕ ਖਿਆਲ ਕਰਿਓ, ਸਵਾਲ ਖੜਾ ਹੋ ਗਿਆ, ਅੱਜ ਜਿਹੜੇ ਲੋਕ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਨੇ ਉਹ ਵੀ ਇਹ ਸੋਚਦੇ ਨੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਜੇ ਮੈਲ ਹੀ ਉਤਾਰਨ ਦਾ ਮਸਲਾ ਹੈ, ਜੇ ਪਾਪ ਹੀ ਮੈਲ ਨੇ, ਜੇ ਗੁਨਾਹ ਹੀ ਮੈਲ ਨੇ, ਤੇ ਫਿਰ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਉੱਥੇ ਜਾ ਕੇ ਤਪ ਕਰਦੇ ਨੇ, ਉੱਥੇ ਜਾ ਕੇ ਦਾਨ ਕਰਦੇ ਨੇ, ਇਸੇ ਖਿਆਲ ਉਹ ਕਰਦੇ ਨੇ ਨਾ, ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਇਸ਼ਨਾਨ ਕਰ ਆਇਆ, ਆਪਾਂ ਕਈ ਵਾਰ ਆਖਦੇ ਨੇ ਫਲਾਣਾ ਤਾਂ ਗੰਗਾ ਨਾਤਾ ਹੋ ਗਿਆ, ਗੰਗਾ ਤੇ ਇਸ਼ਨਾਨ ਕਰ ਆਇਆ, ਪਾਪਾਂ ਦੀ ਮੈਲ ਉਤਰ ਗਈ, ਪਾਪਾਂ ਦੀ ਮੈਲ ਉਤਰ ਗਈ। ਗੁਰੂ ਕਹਿੰਦੇ ਨੇ ਨਹੀਂ, ਗੰਗਾ ਦੇ, ਸਰਸਵਤੀ ਦੇ, ਸਰਸਤੀ ਦੇ, ਗੋਦਾਵਰੀ ਦੇ, ਜਿੰਨੇ ਦਰਿਆ ਨੇ, ਜਿੰਨੀ ਤ੍ਰਿਵੈਣੀ ਹੈ, ਉਹਦੇ ਵਿੱਚ ਹੈ ਕੀ ਪਾਣੀ? ਪਾਣੀ ਤਾਂ ਪਾਣੀ, ਤੇ ਪਾਣੀ ਤਣ ਨੂੰ ਹੋ ਸਕਦਾ ਪਰ ਇਹ ਹੱਥ ਪੈਰ ਤਣ ਦੇ ਪਾਣੀ ਧੋਤੇ ਉਤਰ ਸਕੇ ਮੈਂ ਕਰਜ਼ ਕਰਾਂ ਜਾਣੇ ਅਣਜਾਣੇ ਉਹ ਬ੍ਰਾਹਮਣਿਜ਼ਮ ਉਹ ਕਰਮ ਕਾਂਡ ਸਾਡੇ ਵਿੱਚ ਵੀ ਪ੍ਰਵਿਰਤ ਹੋ ਰਿਹਾ ਹੈ ਉਹਦੇ ਭਰਮਣ ਨੂੰ ਅਸੀਂ ਵੀ ਪੜ ਰਹੇ ਹਾਂ ਅਸੀਂ ਵੀ ਇਸੇ ਲਈ ਭਰਮ ਤੋਂ ਅੱਗੇ ਵੱਧ ਕੇ ਧਰਮ ਦੀ ਕਿਰਿਆ ਤੱਕ ਨਹੀਂ ਪਹੁੰਚ ਰਹੇ ਅਸੀਂ ਵੀ ਬਾਹਰਲੇ ਇੱਕ ਤੀਰਥ ਨਿਸ਼ਚਿਤ ਕਰ ਲੈਣੇ ਬੜੇ ਕਰ ਲੈਣੇ ਮੈਂ ਇੱਕ ਵਾਰ ਕੀਤੀ ਸੀ ਉਹ ਭਰਮ ਸਾਡੇ ਵਿੱਚ ਵੀ ਆ ਗਏ ਨੇ ਅਸੀਂ ਸੌਖੇ ਤਰੀਕੇ ਪਾ ਲੈਂਦੇ ਹਾਂ ਇਸ਼ਨਾਨ ਕੀਤਾ ਪਾਪ ਉਤਰ ਗਏ ਮੈਂ ਇੱਕ ਵਾਰ ਕੀਤੀ ਸੀ ਸਾਡੇ ਵਿੱਚ ਵੀ ਆ ਗਏ ਸਾਡੇ ਵਿੱਚੋਂ ਲੰਘ ਜਾਓ ਬਸ ਮੁਕਤ ਹੋ ਗਿਆ ਗੁਰੂ ਕਰਮ ਕਾਂਡ ਵਿੱਚ ਨਹੀਂ ਪਾਉਣਾ ਚਾਹੁੰਦਾ ਭਰਮਾਂ ਵਿੱਚ ਨਹੀਂ ਪਾਉਣਾ ਚਾਹੁੰਦਾ ਮੈਂ ਰਾਤ ਵੀ ਗੱਲ ਕੀਤੀ ਸੀ ਅਕਿਰਤ ਤੇ ਕਿਰਤ ਕੀ ਹੈ ਜਿਹਦੇ ਵਿੱਚ ਕੁਛ ਕਰਨਾ ਨਾ ਪਵੇ ਪਰ ਮਿਲ ਜਾਏ ਉਹ ਕਿਰਤ ਹੈ ਤੇ ਉਹ ਸਾਰੀ ਪਾਪ ਹੈ ਰਾਤ ਵੀ ਕੀਤੀ ਸੀ ਜਿੰਨੇ ਚੋਰ ਨੇ ਡਾਕੂ ਨੇ ਠੱਗ ਨੇ ਉਹ ਅਕਿਰਤ ਵਿੱਚੋਂ ਪੈਦਾ ਹੁੰਦੇ ਨੇ ਉਹ ਚਾਹੁੰਦੇ ਨੇ ਕਿਰਤ ਨਾ ਕਰਨੀ ਪਵੇ ਕਰਨਾ ਕੁਝ ਨਾ ਪਵੇ ਦੌਲਤ ਮਿਲ ਜਾਏ ਪ੍ਰਾਪਤੀ ਚਾਹੁੰਦੇ ਨੇ ਇਹ ਨਹੀਂ ਪ੍ਰਾਪਤੀ ਨਹੀਂ ਚਾਹੁੰਦੇ ਪ੍ਰਾਪਤੀ ਚਾਹੁੰਦੇ ਨੇ ਪਰ ਬਿਨਾਂ ਕੁਝ ਕੀਤੇ ਜਿਹੜੇ ਵੀ ਬਿਨਾਂ ਕੁਝ ਕੀਤੇ ਪ੍ਰਾਪਤੀ ਚਾਹੁੰਦੇ ਨੇ ਉਹਨਾਂ ਦੀ ਲਿਸਟ ਇਹੋ ਹੀ ਹੈ ਚੋਰ ਨੇ ਠੱਗ ਨੇ ਡਾਕੂ ਨੇ ਜੁਆਰੀਏ ਨੇ ਅਕਿਰਤੀ ਨੇ ਤੇ ਕਿਰਤੀ ਮਨੁੱਖ ਪ੍ਰਾਪਤੀ ਚਾਹੁੰਦਾ ਉਹ ਕਹਿੰਦਾ ਕਰਕੇ ਕੁਝ ਪ੍ਰਾਪਤ ਕਰਾਂ ਕਰਕੇ ਤਾਂ ਪ੍ਰਾਪਤ ਹੋਵੇ ਤੇ ਅਕਿਰਤ ਤੇ ਕਿਰਤ ਦੋਵਾਂ ਵਿੱਚ ਫਰਕ ਕੀ ਹੈ ਗੁਰੂ ਨੇ ਅਕਿਰਤ ਨਹੀਂ ਸਿਖਾਈ ਆਖਿਆ ਜੇ ਤੂੰ ਸੁੱਖ ਚਾਹੁੰਦੇ ਤਾਂ ਕਮਾ ਉੱਦਮ ਕਰਿੰਦੇ ਆ ਜੀਉ ਤੂੰ ਕਮਾਵਾਂਦੇ ਆ ਸੁੱਖ ਪੁੰਜ ਮੈਂ ਤੈਨੂੰ ਅਕਿਰਤ ਵਿੱਚ ਨਹੀਂ ਪਾਉਣਾ ਚਾਹੁੰਦਾ ਕਿਰਤ ਵਿੱਚ ਪਾਉਣਾ ਚਾਹੁੰਦਾ ਇਸੇ ਲਈ ਅਸੀਂ ਗੁਰਮਤ ਦੇ ਤਿੰਨ ਨਿਯਮ ਬੜੇ ਪ੍ਰਚਲਿਤ ਆਖਦੇ ਹਾਂ ਕਿਰਤ ਕਰਨੀ ਉਹਦੇ ਸਭ ਤੋਂ ਪਹਿਲਾ ਲਫ਼ਜ਼ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਆਖਦੇ ਹਾਂ ਉਹਦੇ ਵਿੱਚ ਵੀ ਕਿਰਤ ਹੈ ਭਾਵ ਤੂੰ ਕੁਛ ਕਰੇ ਕਰਕੇ ਪ੍ਰਾਪਤੀ ਕਰੇ ਹੁਣ ਪ੍ਰਾਪਤੀ ਦਾ ਸਾਧਨ ਪ੍ਰਾਪਤੀ ਦੀ ਵਸਤੂ ਇੱਕ ਥੋੜ੍ਹਾ ਭਾਵੇਂ ਦੌਲਤ ਕਮਾਉਣੀ ਹੋਵੇ ਭਾਵੇਂ ਧਨ ਕਮਾਉਣਾ ਹੋਵੇ ਭਾਵੇਂ ਧਰਮ ਕਮਾਉਣਾ ਹੋਵੇ ਮਨੁੱਖ ਚਾਹੁੰਦਾ ਧਰਮ ਵੀ ਅਕਿਰਤ ਵਿੱਚ ਹੀ ਮਿਲ ਜਾਏ ਅਕਿਰਤ ਵਿੱਚ ਮਿਲ ਜਾਏ ਮਨੁੱਖ ਪ੍ਰਾਪਤੀ ਉਹ ਹੀ ਚਾਹੁੰਦਾ ਪਰ ਚਾਹੁੰਦਾ ਅਕਿਰਤ ਬਿਨਾਂ ਕੀਤਿਆਂ ਇੱਕ ਵਾਰ ਸੰਨ ਵਿੱਚੋਂ ਲੰਘਾ ਸਾਰੇ ਪਾਪ ਬਖਸ਼ੇ ਜਾਣ ਕਰਨਾ ਕੁਝ ਪਵੇ ਨਾ ਇਹ ਰਗੜਾ ਬੜਾ ਆਸਾਨ ਹੈ ਸਾਰਾ ਸਾਲ ਪਾਪ ਕਰੀ ਜਾ ਇੱਕ ਵਾਰੀ ਲੰਘ ਜਾਵਾਂ ਬਸ ਠੀਕ ਹੈ ਤੀਰਥਾਂ ਤੇ ਨਹਾਉਣ ਵਾਲਾ ਵੀ ਆਖਦਾ ਸਾਰਾ ਵਰਾ ਪਾਪ ਕਰੀ ਜਾ ਇੱਕ ਵਾਰੀ ਗੰਗਾ ਵਿੱਚ ਇਸ਼ਨਾਨ ਕਰ ਬਸ ਕਿੱਡੀ ਅਜੀਬ ਗੱਲ ਹੈ ਗੁਰੂ ਚਾਹੁੰਦਾ ਜੇ ਤੂੰ ਸੁੱਖ ਚਾਹੁੰਦਾ ਤੈਨੂੰ ਕੁਛ ਕਰਨਾ ਪਏਗਾ ਮੈਂ ਤੈਨੂੰ ਅਕਿਰਤ ਹੀ ਨਹੀਂ ਬਣਾਉਣਾ ਚਾਹੁੰਦਾ ਆਪਾਂ ਕਈ ਵਾਰ ਰਾਤ ਵੀ ਹੁਕਮਨਾਮਾ ਆਇਆ ਸੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਵਸ ਹੈ ਕਾਮ ਦੇਣਾ ਸਭ ਕੁਝ ਉਹਦੇ ਹੱਥ ਵਿੱਚ ਹੈ ਉਹ ਦਾਤਾ ਵੀ ਹੈ ਪਰ ਤੈਨੂੰ ਕੁਛ ਕਰਨਾ ਪਏਗਾ ਤੇ ਉਹ ਕਰਨਾ ਕੀ ਪਏਗਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅਣੇ ਤਾਂ ਮੈਂ ਇੱਕ ਵਾਰ ਕੀਤੀ ਸੀ ਤਾਂ ਲਫ਼ਜ਼ ਜਿਹੜਾ ਸ਼ਰਤ ਹੈ ਆ ਕਰੇਗਾ ਤਾਂ ਇਹ ਮਿਲੇਗਾ ਇੱਕ ਕਰਨ ਲਈ ਪ੍ਰੇਰਨਾ ਹੈ ਸੋ ਐਸਾ ਹਰ ਧਿਆਈ ਹੈ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੇ ਸਰਬ ਸੁਖ ਦਾਤਾ ਹਰ ਉਹਦੇ ਕੋਲ ਸਾਰੇ ਸੁੱਖ ਸਾਰੇ ਸੁੱਖ ਦੇਣ ਦੀ ਸ਼ਕਤੀ ਵੀ ਰੱਖਦਾ ਹੈ ਪਰ ਤੈਨੂੰ ਅਕਿਰਤੀ ਨਹੀਂ ਬਣਾਉਣਾ ਚਾਹੁੰਦਾ ਉਹ ਭਲਿਆ ਧਰਮ ਵੀ ਕਮਾਉਣਾ ਪੈਂਦਾ ਸਿੱਖੀ ਵੀ ਕਮਾਉਣੀ ਪੈਂਦੀ ਮੈਂ ਇੱਕ ਵਾਰ ਕਿ ਜਿਸ ਸਾਡੇ ਵਿੱਚ ਭੁਲੇਖੇ ਪੈਦਾ ਹੋ ਗਏ ਬਸ ਅਸੀਂ ਸਿੱਖ ਦੇ ਘਰ ਪੈਦਾ ਹੋ ਗਏ ਸਿੱਖਾਂ, ਕੁਛ ਕਰਨ ਦੀ ਲੋੜ ਹੀ ਨਹੀਂ, ਸਾਡੇ ਵਾਸਤੇ ਕੋਈ ਸਿਲੇਬਸ ਨਹੀਂ। ਤੇ ਗੁਰੂ ਕਹਿੰਦਾ ਨਹੀਂ, ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਉਹਦੇ ਲਈ ਸਿਲੇਬਸ ਹੈ। ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਰ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਬੜੀ ਵੱਡੀ ਲਿਸਟ ਹੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਫਿਰ ਉਹ ਉਪਦੇਸ਼ ਸੁਣਾਵੇ ਨਹੀਂ ਹੈਗਾ ਮੰਨੇ ਵੀ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਤੇ ਮਨੁੱਖ ਚਾਹੁੰਦਾ ਕੁਝ ਕਰ ਲੈਣਾ ਪਵੇ। ਇਹ ਧਰਮ ਦੀ ਦੁਨੀਆਂ ਵਿੱਚ ਵੀ ਅਕਿਰਤੀ ਹੋਣਾ ਚਾਹੁੰਦਾ, ਚਾਹੁੰਦਾ ਮੈਨੂੰ ਸੌਖਾ ਰਾਹ ਮਿਲੇ ਜਿਹਦੇ 'ਚ ਕੁਛ ਕਰਨਾ ਨਾ ਪਵੇ। ਇਹਦੀ ਇਸ ਬਿਰਤੀ ਤੋਂ ਹੀ ਪਖੰਡੀ ਤੇ ਭੇਖਧਾਰੀ ਲੋਕ ਫਾਇਦਾ ਉਠਾ ਰਹੇ ਨੇ। ਉਹ ਕਹਿੰਦੇ ਨੇ ਵੀ ਇਹਦੀ ਬਿਰਤੀ ਬਣ ਗਈ ਹੈ, ਸੌਖਾ ਚਾਹੁੰਦਾ ਉਹਦੇ ਮਗਰ ਨਾ, ਉਸ ਦੁਕਾਨ ਤੇ ਜਾਂਦਾ ਜਿੱਥੇ ਕਰਨਾ ਨਾ ਪਵੇ ਐਵੇਂ ਮਿਲ ਜਾਏ। ਉਹ ਵੀ ਇਸੇ ਲਈ ਜਾਂਦੇ ਆ ਸਿਰ ਤੇ ਪਿਆਰ, ਜਦੋਂ ਮੱਥਾ ਟੇਕਦਾ ਸਿਰ ਤੇ ਪਿਆਰ ਦਿੰਦੇ ਨੇ ਤੇ ਆਖਦੇ ਨੇ ਸਭ ਕੁਝ ਦਿੱਤਾ, ਇਹਦੀ ਬਿਰਤੀ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਇਹ ਪਿੱਛੇ ਲੱਗ ਤੁਰਦਾ, ਆਸ਼ੀਰਵਾਦ ਦਿੰਦੇ ਨੇ ਜੀ, ਆਸ਼ੀਰਵਾਦ। ਭੁਲੇਖੇ ਵਿੱਚ ਪਿਆ ਹੋਇਆ ਭਰਮੀ ਮਨੁੱਖ, ਸਾਡੇ ਤੁਹਾਡੇ ਅਸੀਂ ਵੀ ਦਰਵਾਜ਼ੇ ਨਿਕਲਣੇ, ਆਖਣਗੇ ਬੱਚਿਆਂ ਨੂੰ ਲਾਏ ਆਉਣਗੇ ਸਿਰ ਤੇ ਆਸ਼ੀਰਵਾਦ ਦਿਓ। ਉਹ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟਿਕਾ ਕੇ ਲਿਆਏ, ਉਹ ਜੀਵਨ ਦੀ ਤਰਕੀਬ ਪਿਆ ਦੱਸਦਾ ਹੈ, ਇਹਨੂੰ ਜੀਵਨ ਦੀ ਤਰਕੀਬ ਸਿਖਾ, ਬਣਾ ਇਹਨੂੰ ਸਿੱਖ ਗੁਰੂ ਦਾ, ਫਿਰ ਵੇਖੀ ਕਿਸੇ ਹੋਰ ਆਸ਼ੀਰਵਾਦ ਦੀ ਲੋੜ ਹੀ ਨਹੀਂ ਪੈਣੀ। ਕਿਰਤੀ ਮਨੁੱਖ ਨੂੰ ਮਮਤਾ ਬਣਨ ਦੀ ਕੀ ਲੋੜ ਹੈ, ਜਿਹਨੂੰ ਕਮਾਈ ਕਰਨੀ ਆਉਂਦੀ ਹੈ ਉਹ ਮੰਗਤਾ ਨਹੀਂ ਹੋ ਸਕਦਾ, ਮੰਗਤਾ ਉਹੋ ਹੀ ਹੁੰਦਾ ਜਿੰਦ ਨੂੰ ਕਮਾਈ ਕਰਨੀ ਨਾ ਆਉਂਦੀ ਹੋਵੇ। ਗੁਰੂ ਐਸਾ ਦਾਤਾ ਹੈ ਜਿਹੜਾ ਫਰੀ ਦੇ ਮੰਗਤੇ ਨਹੀਂ ਬਣਾਉਂਦਾ, ਉਹਦੇ ਮਨ ਦੀ ਇੱਕ ਹਉਮੈ ਕੱਢਣ ਵਾਸਤੇ ਉਹਦੀ ਨਿਮਰਤਾ ਮੰਗਤਿਆਂ ਵਾਲੀ ਦਿੰਦਾ, ਪਰ ਆਖਦਾ ਕਰ ਕਿਰਤ, ਮੈਂ ਤੈਨੂੰ ਕਿਰਤ ਸਿਖਾਣਾ, ਮੈਂ ਤੈਨੂੰ ਕਿਰਤ ਸਿਖਾਣਾ। ਹੁਣ ਇੱਥੇ ਵੀ ਜਿਹੜਾ ਤੀਰਥ ਨਹਾਉਣ ਦਾ ਮਸਲਾ ਹੈ ਨਾ, ਇਹ ਮਨੁੱਖ ਬਾਹਰੀ ਤੀਰਥਾਂ 'ਤੇ ਕਿਉਂ ਟਿਕ ਗਿਆ, ਸੌਖਾ ਹੈ, ਅੰਦਰ ਸ਼ਬਦ ਵਿਚਾਰ ਦਾ ਤੀਰਥ ਪੈਦਾ ਕਰਨਾ ਔਖਾ ਹੈ। ਉਸ ਤੀਰਥ ਵਿੱਚ ਮਨ ਦਾ ਇਸ਼ਨਾਨ ਕਰਾਉਣਾ ਔਖਾ ਹੈ। ਬਾਹਰ ਦੇ ਤੀਰਥ 'ਤੇ ਜਾ ਕੇ ਜਿੱਥੇ ਮਰਜ਼ੀ 2-4, 10-20, 50-100 ਰੁਪਇਆ ਖਰਚ ਕਰੋ, ਕਿਸੇ ਨਦੀ ਕਿਨਾਰੇ ਚਲੇ ਜਾਓ, ਦਰਿਆ ਦੇ ਕੰਢੇ ਤੀਰਥ 'ਤੇ ਚਲੇ ਜਾਓ, ਇਸ਼ਨਾਨ ਕਰੋ, 5 ਮਿੰਟ ਮਨ ਦੀ ਤਸੱਲੀ ਹੋ ਗਈ, ਬਸ ਸਾਰੇ ਪਾਪ ਉੱਤਰ ਗਏ। ਭਰੀਏ ਮੱਤ ਪਾਪਾਂ ਕੇ ਸੰਗ, ਉਹ ਇਹਨਾਂ ਤੀਰਥਾਂ 'ਤੇ ਤਾਂ ਉਤਰਨੀ ਨਹੀਂ, ਉਹ ਦੋ ਪਹਿਨਾਵੇ ਕਰਾਂਗੇ। ਗੁਰੂ ਕਿਰਤ ਸਿਖਾਉਣਾ ਚਾਹੁੰਦਾ ਹੈ, ਇਸ ਲਈ ਗੁਰੂ ਕਹਿੰਦੇ ਨੇ ਭਲਿਆ ਇੱਕ ਖਿਆਲ ਕਰੇ ਉਹਨਾਂ ਤੀਰਥਾਂ ਦੇ ਇਸ਼ਨਾਨ ਤਾਂ ਤਿਲਕ ਮਾਨ ਹੈ, ਤਿਲਕ ਭਰ। ਲੋਕ ਆਖਦੇ ਨੇ ਬੜਾ ਧਰਮੀ ਆਦਮੀ ਤੀਰਥ 8-8 ਤੀਰਥਾਂ 'ਤੇ ਇਸ਼ਨਾਨ ਕਰਕੇ ਆਇਆ, ਬਸ ਤੀਰਥ ਤਪ ਦਇਆ ਦੱਤ ਦਾਨ, ਬੜਾ ਦਾਨ ਕਰਦਾ, ਜੇ ਕੋ ਪਾਵੇ ਤਿਲਕਾ ਮਾਨ। ਬਸ ਕਹਿਣ ਲੱਗੇ ਜੇ ਸੱਚਮੁੱਚ ਤੂੰ ਤੀਰਥ ਦਾ ਇਸ਼ਨਾਨ ਤੇ ਮਨ ਦੀ ਮੱਤ ਦੀ ਮੈਲ ਉਤਾਰਨਾ ਚਾਹੁੰਦਾ ਜਿਹੜੀ ਪਿੱਛੇ ਆਖੀ ਗਈ ਹੈ, ਪਰ ਇਹ ਮੱਤ ਪਾਪਾਂ ਕੇ ਸੰਗ, ਜਿਹੜੀ ਪਿੱਛੇ ਆਖੀ ਗਈ ਹੈ ਸੰਖ ਮਲੇਸ਼ ਮਲ ਪੱਖ ਕਾਏ, ਜੇ ਉਹ ਮਲ ਨੂੰ ਉਤਾਰਨਾ ਚਾਹੁੰਦਾ ਤਾਂ ਇੱਕ ਖਿਆਲ ਕਰ, ਉਹ ਤੀਰਥ ਤਾਂ ਇੱਕੋ ਹੈ, ਉਹ ਕਿਵੇਂ ਹੈ, ਸੁਣਿਐ ਮੰਨਿਐ ਮਨ ਕੀਤਾ ਭਾਵ ਅੰਤਰਗਤ ਤੀਰਥ। ਆ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਗੁਰੂ ਦਾ ਉਪਦੇਸ਼, ਗੁਰਵਾਕ ਨਿਰਮਲ ਸੁਣ, ਫਿਰ ਇਹ ਨਹੀਂ ਨਿਰਾ ਸੁਣ ਮਨ ਵੀ, ਤੇ ਮਨ ਵੀ ਕਿਸੇ ਮਜਬੂਰੀ ਨਾਲ ਨਾ, ਮਨ ਦੀ ਭਾਵਨਾ ਨਾਲ, ਆ ਇੱਕ ਫਰਕ ਹੈ, ਮਨ ਕੀਤਾ ਭਾਵ। ਕਈ ਵਾਰ ਗੁਲਾਮ ਵੀ ਮਾਲਕ ਦੀ ਗੱਲ ਮੰਨਦਾ ਪਰ ਅੰਦਰੋਂ ਖੁਸ਼ ਨਹੀਂ ਹੁੰਦਾ, ਕਹਿੰਦਾ ਕਦੋਂ ਮੇਰੇ ਕੋਲ ਵੀ ਦੌਲਤ ਆ ਜਾਏ ਮੈਂ ਇਹਦੇ ਮੁਕਾਬਲੇ 'ਤੇ ਆਪਣਾ ਕਾਰੋਬਾਰ 'ਚ, ਮੈਨੂੰ ਇਹਦਾ ਹੁਕਮ ਮੰਨਣ ਦੀ ਕੀ ਲੋੜ, ਪਰ ਮੰਨਣਾ ਪੈਂਦਾ, ਮਜਬੂਰੀ ਹੈ। ਇਸ ਲਈ ਅਗਲੇ ਪਾਸੇ ਇੱਕ ਹੋਰ ਗੱਲ ਆਖ ਦਿੱਤੀ, ਕਹਿਣ ਲੱਗੇ ਸੁਣੇ ਮੰਨੇ, ਇੱਥੇ ਬਸ ਨਹੀਂ ਮਨ ਕੀਤਾ ਭਾਓ, ਉਸ ਮੰਨਣ ਵਿੱਚ ਇੱਕ ਪਿਆਰ ਹੋਵੇ, ਇੱਕ ਭਾਵਨਾ ਹੋਵੇ, ਉਸ ਮੰਨਣ ਵਿੱਚ ਕੋਈ ਖੁਸ਼ੀ ਪ੍ਰਤੀਤ ਹੋਵੇ, ਇਹ ਮਹਿਸੂਸ ਕਰੇ ਕਿ ਮੈਂ ਬੰਦਾ ਬੈ ਖਰੀਦ, ਇਹ ਮਹਿਸੂਸ ਕਰੇ ਕਿ ਮੈਂ ਤੇਰਾ ਗੁਲਾਮ ਹੋਣਾ, ਤੇਰਾ ਚਾਕਰ ਹੋਣਾ, ਆਪਣੇ ਆਪ ਵਿੱਚ ਫਖਰ ਸਮਝਣਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਮਨ ਦੀ ਭਾਵਨਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਸੁਣੇ ਮੰਨੇ ਮਨ ਕੀਤਾ ਭਾਵ। ਕਹਿਣ ਲੱਗੇ ਜਿਸ ਦਿਨ ਇਹ ਅਵਸਥਾ ਆ ਗਈ, ਵਿਸ਼ਵਾਸ ਕਰ ਤੇਰੇ ਅੰਦਰ ਹੀ ਗੁਰਵਾਕ ਨਿਰਮਲ ਦਾ, ਜਿਹੜਾ ਸੁਣਿਆ ਸੀ, ਜਿਹਨੂੰ ਮੰਨਿਆ ਸੀ ਤੇ ਮਨ ਦੀ ਭਾਵਨਾ ਨਾਲ ਮੰਨਿਆ ਸੀ, ਉਹ ਅੰਦਰ ਇੱਕ ਤੀਰਥ ਬਣ ਜਾਏਗਾ। ਉਹਦੇ ਵਿੱਚ ਜਦੋਂ ਮਨ ਇਸ਼ਨਾਨ ਕਰੇਗਾ, ਪਾਪਾਂ ਦੀ ਮੈਲ ਉੱਥੇ ਉਤਰੇਗੀ। ਜਦੋਂ ਮਤ ਉਹਦੇ ਵਿੱਚੋਂ ਮਨ ਦੇ ਨਿਕਲੇਗੀ, ਫਿਰ ਪਾਪਾਂ ਦੀ ਮੈਲ ਤੋਂ ਰਹਿਤ ਹੋ ਕੇ ਨਿਕਲੇਗੀ, ਵਿਚਾਰਧਾਰਾ ਸੁਧਰ ਜਾਏਗੀ। ਤੇ ਜਦੋਂ ਵਿਚਾਰ ਬਦਲਣਗੇ, ਉਦੋਂ ਵਿਹਾਰ ਵੀ ਬਦਲ ਜਾਣਗੇ। ਸੁਣਿਏ ਮੰਨਿਏ ਮਨ ਕੀਤਾ ਵਹਾ, ਅੰਤਰਗਤ ਤੀਰਥ ਮਲ ਨਾ। ਹੁਣ ਮਸਲਾ ਖੜਾ ਹੋ ਗਿਆ, ਉਹ ਜਿਹੜਾ ਸ਼ਬਦ ਵਿੱਚ ਗੁਣ ਹੈ, ਸ਼ਬਦ ਵਿੱਚ ਨਾਮ ਹੈ, ਉਹ ਤਾਂ ਗੁਣ ਹੈ, ਤੇ ਗੁਣ ਤੇਰੇ ਕੋਲ ਨੇ, ਮੇਰੇ ਕੋਲ ਹੈ ਕੋਈ ਨਹੀਂ। ਉਹ ਤੀਰਥ ਅੰਦਰ ਪੈਦਾ ਹੋਵੇਗਾ ਤਾਂ ਗੁਣਾਂ ਦਾ ਹੋਵੇਗਾ, ਕਿਉਂਕਿ ਕੱਲ ਵੀ ਲਫ਼ਜ਼ ਆਇਆ ਨਾ, ਏਕ ਨਾ ਭਰੀਆ ਗੁਣ ਕਰ ਦੋਵਾਂ, ਗੁਣ ਨਾ ਧੋਣਾ ਹੈ। ਉਹ ਤੀਰਥ ਗੁਣਾਂ ਦਾ ਵਹਿਣ ਹੈ, ਗੁਣਾਂ ਦਾ ਸੰਗ੍ਰਹਿ ਹੈ, ਤੇ ਗੁਰਵਾਕ ਵਿੱਚ ਗੁਣ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹੀਏ, ਗੁਣਾਂ ਦਾ ਖਜ਼ਾਨਾ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਹੇ ਮਾਲਿਕ, ਗੁਣ ਸਾਰੇ ਤੇਰੇ ਕੋਲ ਨੇ, ਮੇਰੇ ਕੋਲ ਤੇ ਹੈ ਨਹੀਂ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ। ਤੇ ਮੈਨੂੰ ਇਹ ਵਿਸ਼ਵਾਸ ਹੈ, ਵਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨੇ ਗੁਣ ਨਹੀਂ ਇਕੱਤਰ ਕੀਤੇ, ਉਹਦੀ ਭਗਤੀ ਵੀ ਨਹੀਂ ਹੁੰਦੀ। ਮੂੰਹ ਵਾਹਿਗੁਰੂ ਵਾਹਿਗੁਰੂ ਕਹੀ ਜਾ, ਪਰ ਗੁਰੂ ਦੇ ਵਾਕ ਵਿੱਚੋਂ ਗੁਣ ਅੰਦਰ ਧਾਰਨ ਨਾ ਕਰਨ, ਦਿਨ ਰਾਤ ਕਹੀ ਜਾ। ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੇ। ਇਸ ਲਈ ਵਿਨ ਗੁਣ ਕੀਤੇ ਭਗਤ ਨਾ ਹੋਏ। ਦੇਖ ਤੂੰ ਗੁਰਵਾਕ ਵਿੱਚੋਂ ਕਿੰਨੇ ਕੁ ਗੁਣ ਹਿਰਦੇ ਵਿੱਚ ਧਾਰਨ ਕੀਤੇ ਨੇ, ਕਿੰਨੇ ਕੁ ਗੁਣ ਧਾਰਨ ਕੀਤੇ ਨੇ ਉਹਦੇ ਵਿੱਚ। ਜਿੰਨੇ ਸੰਗ੍ਰਹਿ ਕਰੇ ਗੁਣ, ਉਹਨਾਂ ਨੂੰ ਆਪਣੇ ਧਰਤੀ ਦੇ ਖਜ਼ਾਨੇ ਵਿੱਚ, ਹਿਰਦੇ ਦੀ ਧਰਤੀ ਦੇ ਖਜ਼ਾਨੇ ਵਿੱਚ ਵੀ ਕਦੀ ਅਕਾਊਂਟ ਕਰੇ, ਹਿਸਾਬ ਲਾਏ। ਤੂੰ ਰੋਜ਼ ਗੁਰਦੁਆਰੇ ਗਿਆ, ਰੋਜ਼ ਗੁਰਵਾਕ ਨਿਰਮਲ ਸੁਣਿਆ, ਤੂੰ ਰੋਜ਼ ਗੁਰਦੁਆਰੇ ਗਿਆ, ਰੋਜ਼ ਬਾਣੀ ਪੜ੍ਹੀ ਹੈ, ਗੁਰੂ ਤਾਂ ਗੁਣ ਹੀ ਵੰਡ ਰਿਹਾ। ਹਬ ਗੁਣ ਤੈਂਡੇ ਨਾਨਕ ਜੀਉ, ਮੈਂ ਕੁ ਥੀਏ ਮੈਂ ਨਿਰਗੁਣ ਤੇ ਕਿਆ ਹੋਇਆ। ਤੁਧ ਜੇਵਨ ਦਾਤਾਰ ਨਾ ਕੋਈ, ਜਾਚਕ ਸਦਾ ਜਾਚੋਵੈ, ਮੈਂ ਤੇਰੇ ਕੋਲੋਂ ਗੁਣ ਲੈਣ ਆਇਆ, ਤੂੰ ਰੋਜ਼ ਪਿਆ ਗੁਣ ਵੰਡਣਾ। ਤੇ ਮੈਂ ਆ ਕੇ ਮੱਥਾ ਵੀ ਟੇਕਿਆ ਇਸ ਲਈ ਸੀ ਕਿ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਪਰ ਜਦੋਂ ਵਾਪਸ ਗਿਆ ਮੱਤ ਖਾਲੀ ਦੀ ਖਾਲੀ ਲੈ ਗਿਆ, ਹਿਸਾਬ ਹੀ ਨਹੀਂ ਕੀਤਾ। ਵਰਾ ਬੀਤ ਗਿਆ, ਰੋਜ਼ ਮੱਥਾ ਟੇਕਦੇ ਹਾਂ, ਹਿਸਾਬ ਹੀ ਨਹੀਂ ਕੀਤਾ ਅੰਦਰ ਕੋਈ ਗੁਣ ਆਇਆ ਕਿ ਨਹੀਂ ਆਇਆ। ਕਈ ਕਈ ਸਾਲ ਬੀਤ ਗਏ ਨੇ, ਗੁਰਵਾਕ ਨਿਰਮਲ ਰੋਜ਼ ਸੁਣਦੇ ਹਾਂ, ਕਦੀ ਸੋਚਿਆ ਹੀ ਨਹੀਂ ਉਸ ਗੁਰਵਾਕ ਵਿੱਚੋਂ ਕਿਹੜਾ ਗੁਣ ਅੰਦਰ ਟਿਕੇ। ਹਾਂ, ਸੁਣਨ ਦਾ ਸ਼ੌਕ ਹੈ, ਸੁਣਨ ਦਾ ਸ਼ੌਕ ਹੈ। ਮੈਂ ਇੱਕ ਵਾਰ ਕੀਤੀ ਸੀ, ਅੱਜ ਜਦੋਂ ਦਾ ਇੰਟਰਨੈਟ ਦਾ ਸਿਸਟਮ ਹੋਇਆ ਨਾ, ਮਨੁੱਖ ਸਵੇਰੇ ਕਈ ਸਿੰਘ ਸਿਰਫ ਇਸ ਲਈ ਉੱਠਦੇ ਨੇ ਉਸ ਟਾਈਮ ਤੇ ਵੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਉਣਾ, ਉਹ ਸੁਣਨਾ। ਵਰੇ ਬੀਤ ਜਾਂਦੇ, ਬਸ ਸੁਣਨਾ, ਸੁਣ ਕੇ ਫਿਰ ਸੌ ਜਾਣਾ, ਮਨ ਵੀ ਸੌ ਜਾਣਾ, ਤਨ ਵੀ ਸੌ ਜਾਣਾ। ਗੁਰੂ ਕਹਿੰਦੇ ਨੇ, ਭਲਿਆ ਜਿਹੜੀ ਚੀਜ਼ ਰੋਜ਼ ਤੇਰੇ ਦਰਵਾਜ਼ੇ ਤੇ ਆਵੇ, ਜਿਹਨੂੰ ਲੈਣ ਰੋਜ਼ ਜਾਵੇ, ਕਦੀ ਅਕਾਊਂਟ ਕਰੀਏ। ਕਦੇ ਹਿਸਾਬ ਕਰੀ ਗੁਰੂ ਦਾ ਇੱਕ ਵੀ ਵਾਕ ਐਸਾ ਨਹੀਂ ਜਿਹਦੇ ਵਿੱਚ ਗੁਣ ਨਾ ਹੋਵੇ ਗੁਣ ਤਾਂ ਹੀ ਤਾਂ ਨਿਰਮਲ ਹੈ ਤੇ ਜੇ ਉਹਦੇ ਵਿੱਚ ਗੁਣ ਹੈ ਤੇ ਰੋਜ਼ ਸੁਣਨਾ ਹੈ ਤੇ ਕਦੀ ਹਿਸਾਬ ਕਰ ਮੈਂ ਅੰਦਰ ਕਿੰਨਾ ਕੁ ਰੱਖਿਆ ਗੁਣ ਬਸ ਨਿਰਮਲ ਹੋ ਜਾਏਗਾ ਸਤਿਗੁਰ ਨੇ ਇਸੇ ਲਈ ਆਖ ਦਿੱਤਾ ਕਹਿਣ ਲੱਗੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਹੇ ਪ੍ਰਭੂ ਤੇਰੀ ਕਲਿਆਣ ਰੂਪ ਬ੍ਰਹਮ ਬਾਣੀ ਤੇ ਤੇਰਾ ਗੁਣਾ ਰੂਪ ਸੁੰਦਰ ਸਰੂਪ ਜਿਸ ਦਿਨ ਮੇਰੇ ਹਿਰਦੇ ਵਿੱਚ ਵਸ ਜਾਏ ਕੇਵਲ ਤੇ ਕੇਵਲ ਚਾਓ ਤੇ ਚਾਓ ਖੁਸ਼ੀਆਂ ਖੇੜੇ ਹੀ ਰਹਿ ਜਾਣਗੇ ਤਾਂ ਹੀ ਤਾਂ ਆਖਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਉਹਦੇ ਵਿੱਚ ਹੈ ਹੀ ਚਾਓ ਕਦੀ ਫਿਕਰ ਚਿੰਤਾ ਉਦਾਸੀ ਆਉਂਦੀ ਨਹੀਂ ਤੇ ਮੈਨੂੰ ਤੇਰੇ ਗੁਣਾਂ ਨਾਲ ਸਾਂਝ ਕੇਵਲ ਇਸ ਲਈ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਤੇਰੇ ਗੁਣ ਇਸ ਲਈ ਗਾ ਰਿਹਾ ਮੈਨੂੰ ਆਪਣਾ ਵਿਗਾਸ ਚਾਹੀਦਾ ਲਓ ਇੱਥੇ ਫਿਰ ਰੁਕਣਾ ਆਪਣੇ ਵਿਗਾਸ ਲਈ ਆਪਣੇ ਪਾਪਾਂ ਦੀ ਲੱਗੀ ਹੋਈ ਮੈਲ ਧੋਣ ਲਈ ਤੇਰੇ ਤੇ ਆਸਾਨ ਨਹੀਂ ਤੇਰੇ ਤੇ ਆਸਾਨ ਨਹੀਂ ਮੈਂ ਤੇਰੇ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਮੈਂ ਇੰਨੀਆਂ ਮਾਲਾਂ ਕੀਤੀਆਂ ਨੇ ਮੈਨੂੰ ਲੋੜ ਹੈ ਇਹਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਂ ਕਿਉਂਕਿ ਮੈਨੂੰ ਵਿਕਾਰ ਖਾ ਰਹੇ ਨੇ ਸੰਸਾਰ ਅੰਦਰ ਜਿਹੜੇ ਨੇ ਇਹ ਵਿਕਾਰ ਕੂਕਰ ਨੇ ਤੇ ਮੈਂ ਆਇਆ ਤੇਰੇ ਦੇਸ਼ ਵਿੱਚੋਂ ਬੇਗਾਨਾ ਤੇ ਕੁੱਤਿਆਂ ਦੀ ਆਦਤ ਹੁੰਦੀ ਹੈ ਬੇਗਾਨਾ ਕੂਕਰ ਆ ਜਾਏ ਨਾ ਕਿਸੇ ਵਿਹੜੇ ਵਿੱਚ ਉਹਨੂੰ ਖਾਣ ਦੀ ਕੋਈ ਖਾਣ ਨੂੰ ਪੈਂਦੇ ਨੇ ਤੇ ਫਿਰ ਉਹ ਭੌਂਕ ਲੈ ਕੋਈ ਬੋੜੀ ਕਰੇ ਮੈਨੂੰ ਬਚਾਓ ਗੁਰੂ ਆਖਦੇ ਨੇ ਇਹ ਮੇਰੇ ਮਾਲਕ ਚਾਰ ਚ ਫੇਰੇ ਮੇਰੇ ਕਾਮ ਕੋਧ ਲੋਭ ਮੋਹ ਹੰਕਾਰ ਈਰਖਾ ਦਵੈਖਤਾ ਨਿੰਦਾ ਚੁਗਲੀ ਜਿੰਨੇ ਵਿਕਾਰ ਨੇ ਸਾਰੇ ਕੂਕਰ ਹੀ ਕੂਕਰ ਨੇ ਮੈਂ ਆ ਗਿਆ ਇਹਨਾਂ ਦੇ ਦੇਸ਼ ਵਿੱਚ ਤੇ ਆਇਆ ਤੇਰੇ ਦੇਸ਼ ਵਿੱਚ ਉਹਨਾਂ ਲਈ ਤਾਂ ਬੇਗਾਨਾ ਹੀ ਆ ਤੇ ਜੇ ਮੈਂ ਹੁਣ ਤੇਰਾ ਨਾਮ ਜਪਣਾ ਨਾ ਤੈਨੂੰ ਆਵਾਜ਼ ਦਿੰਦਾ ਤੇ ਇਸ ਤਨ ਨੂੰ ਬਚਾਉਣ ਲਈ ਜਿਹੜਾ ਜੀਵਨ ਤੂੰ ਦਿੱਤਾ ਹੈ ਇਹ ਕਿਤੇ ਵਿਕਾਰ ਹੀ ਨਾ ਖਾ ਜਾਣ ਵਿਕਾਰ ਇਸ ਜੀਵਨ ਨੂੰ ਬਰਬਾਦ ਨਾ ਕਰ ਜਾਣ ਇਹਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਹੀਂ ਮੈਂ ਤਾਂ ਆਪਣੇ ਬਚਾਓ ਲਈ ਆਪਣੀ ਲੋੜ ਲਈ ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਇਸ ਲਈ ਗਾਣਾ ਇਸ ਲਈ ਨਹੀਂ ਕਿ ਮੈਂ ਤੇਰੀ ਸਿਫਤ ਸਲਾਹ ਕਰਨਾ ਕਿ ਤੇਰੀਆਂ ਸਿਫਤਾਂ ਮੈਂ ਸੰਪੂਰਨ ਰੂਪ ਵਿੱਚ ਜਾਣ ਗਿਆ ਤੇਰੀ ਮਹਾਨਤਾ ਨੂੰ ਪਛਾਣ ਗਿਆ ਤੇਰੀ ਕੁਦਰਤ ਨੂੰ ਜਾਣ ਲਿਆ ਕਹਿਣ ਲੱਗੇ ਅਗਲੀਆਂ ਲਾਈਨਾਂ ਵਿੱਚ ਭਲਿਆ ਗੁਣ ਦੀ ਲੋੜ ਹੈ ਗਾਉਣ ਦੀ ਲੋੜ ਹੈ ਸਿਫਤਾਂ ਦੀ ਲੋੜ ਹੈ ਉਹਦੇ ਨਾਲ ਪਾਪਾਂ ਦੀ ਮਹਿਲ ਧੁੱਪਦੀ ਹੈ ਪਰ ਇੱਕ ਖਿਆਲ ਕਰੀ ਕਿਤੇ ਇਹ ਨਾ ਸੋਚ ਲਈ ਕਿ ਇਹ ਮੇਰਾ ਗਾਉਣਾ ਜਿਹੜਾ ਇਹ ਰੱਬ ਦਾ ਅੰਤ ਪਾਉਣਾ ਹੈ ਪ੍ਰਭੂ ਦੀ ਪਛਾਣ ਹੈ ਪ੍ਰਭੂ ਦੀ ਪਛਾਣ ਵਾਲੇ ਲੋਕ ਜਿਹੜੇ ਆਖਦੇ ਸਨ ਨਾ ਪ੍ਰਭੂ ਦੀਆਂ ਗੱਲਾਂ ਕਰਦੇ ਸਨ ਪ੍ਰਭੂ ਦੀ ਪਛਾਣ ਵਾਲੇ ਉਹ ਤੇ ਭੁੱਲ ਗਏ ਉਹ ਤੇ ਕਰ ਨਹੀਂ ਸਕੇ ਕਹਿਣ ਲੱਗੇ ਬਾਕੀ ਗੱਲਾਂ ਤਾਂ ਜਾਣਨੀਆਂ ਕਿਤੇ ਰਹਿ ਗਈਆਂ ਉਹ ਅਜੇ ਤੱਕ ਇੱਕ ਵੀ ਨਹੀਂ ਜਾਣ ਸਕੇ ਉਹ ਕਿਹੜੀ ਗੱਲ ਕਵਨ ਸੋਵੇਲਾ ਵਖਤ ਕਵਨ ਕਵਨ ਥਿਤ ਕਵਨ ਵਾ ਕਵਨ ਸੁਰਤੀ ਮਾਹੋ ਕਵਨ ਜਿੱਤ ਹੋ ਆਕਾਰ ਲੋ ਉਹਦੀ ਕੁਦਰਤ ਦਾ ਇੱਕ ਮੋੜ ਵੀ ਸਮਝ ਨਹੀਂ ਸਕੇ ਪਹਿਲਾ ਆਰੰਭ ਹੀ ਨਹੀਂ ਸਮਝ ਸਕੇ ਜਿਹੜੇ ਇਸ ਖਿਆਲੋਂ ਆਖਦੇ ਸਨ ਪ੍ਰਭੂ ਦੀਆਂ ਗੱਲਾਂ ਕਰਦੇ ਸਨ ਕਿ ਅਸੀਂ ਪ੍ਰਭੂ ਦਾ ਅੰਤ ਪਾ ਲਈਏ ਉਹਨੂੰ ਜਾਣ ਲਈਏ ਕਹਿਣ ਲੱਗੇ ਇਹੋ ਜਿਹੇ ਲੋਕ ਸੰਸਾਰ ਵਿੱਚ ਪੰਡਿਤ ਵਿਦਵਾਨ ਪੈਦਾ ਹੋਏ ਲਿਖ ਨਹੀਂ ਆਪਣੀ ਮਰਜ਼ੀ ਦੇ ਪੁਰਾਣ ਵੀ ਲਿਖ ਲੈਣ ਕਿੰਨੇ ਮਰਜ਼ੀ ਲਿਖ ਲੈਣ ਤੇ ਲਿਖਣ ਹਾਰੇ ਬਣ ਲੈਣ ਉਹ ਇੱਕ ਗੱਲ ਨਹੀਂ ਜਾਣ ਸਕਣਗੇ ਕਾਜ਼ੀ ਧਾਰਮਿਕ ਆਗੂ ਜਿਹੜੇ ਖੁਦਾ ਦੇ ਨੇੜੇ ਸਮਝੇ ਜਾਂਦੇ ਨੇ ਤੇ ਆਪਣੇ ਆਪ ਨੂੰ ਜਿਤਲਾਉਂਦੇ ਨੇ ਆਖਦੇ ਨੇ ਅਸੀਂ ਖੁਦਾ ਦੇ ਨੇੜੇ ਹਾਂ ਜਿਹਨੇ ਖੁਦਾ ਬਾਰੇ ਕੁਛ ਜਾਣਨਾ ਹੋਵੇ ਜਿਹਨੇ ਅੱਲਾ ਬਾਰੇ ਕੁਛ ਜਾਣਨਾ ਹੋਵੇ ਕਾਜ਼ੀ ਕੋਲ ਆ ਜਾਏ ਗੁਰੂ ਕਹਿੰਦਾ ਭਲਿਆ ਤੂੰ ਕੁਰਾਨ ਪੜ੍ਹ ਲੈ, ਕੁਰਾਨ ਲਿਖ ਲੈ, ਬੇਸ਼ੱਕ ਆਪਣੇ ਵੱਲੋਂ ਇੱਕ ਨਵਾਂ ਵੀ ਕੁਰਾਨ ਬਣਾਉਣਾ ਚਾਹੇ ਨਾ, ਤਦ ਵੀ ਤੂੰ ਹਜੇ ਇੱਕ ਗੱਲ ਨਹੀਂ ਜਾਣ ਸਕਿਆ ਕਿ ਉਸ ਅੱਲਾ ਨੇ, ਉਸ ਵਾਹਿਗੁਰੂ ਨੇ, ਉਸ ਪ੍ਰਭੂ ਨੇ ਸ੍ਰਿਸ਼ਟੀ ਦੀ ਸਾਜਨਾ ਕਦੋਂ ਕੀਤੀ। ਲੈ ਉਹ ਦੇਣੀ ਪਛਾਣ ਕੇ ਦੱਸ, ਉਦੋਂ ਹੈ ਕੁਛ ਨਹੀਂ ਸੀ, ਨਾ ਕਲਮ ਸੀ, ਜਦੋਂ ਜੇ ਸ੍ਰਿਸ਼ਟੀ ਬਣੀ ਨਹੀਂ, ਨਾ ਕਲਮ ਹੈ, ਨਾ ਕਾਗਜ਼ ਹੈ, ਨਾ ਸਿਆਹੀ ਹੈ, ਨਾ ਲਿਖਣ ਹਾਰ ਹੈ, ਲਿਖੇ ਕੌਣ, ਕਿਹਨੇ ਉਹ ਤਾਰੀਖ ਲਿਖਣੀ ਸੀ। ਲਓ ਇਹੀ ਖੁਆਬ ਬਣ ਗਏ, ਇਹੀ ਕੁਐਸਚਨ ਬਣ ਗਏ। ਗੁਰੂ ਕਹਿਣ ਲੱਗੇ ਕਵਨ ਸੋਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੁਰਤੀ ਮਹੋ ਕਵਨ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜਿਹੋ ਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ। ਜੰਗਲਾਂ ਵਿੱਚ ਬੈਠ ਕੇ ਤਪ ਕਰਨ ਵਾਲੇ, ਸਮਾਧੀਆਂ ਲਵਾ ਕੇ, ਦਸਵੇਂ ਦੁਆਰ ਸਵਾਸ ਚੜ੍ਹਾ ਚੜ੍ਹਾ, ਤ੍ਰੈਕਾਲ ਦਰਸ਼ੀ ਅਖਵਾਣ ਵਾਲੇ ਵੀ ਇਹ ਤਿੰਨਾਂ ਲੋਕਾਂ ਦੀ ਗੱਲ ਕਰ ਸਕਦੇ ਨੇ, ਤਿੰਨਾਂ ਲੋਕਾਂ ਦੀ ਗੱਲ ਕਰ ਸਕਦੇ ਨੇ। ਉਹ ਤਿੰਨਾਂ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਅੱਜ ਤੱਕ ਇਹ ਨਾ ਪਤਾ ਲੱਗਾ ਤਿੰਨੇ ਲੋਕ ਪੈਦਾ ਕਦੋਂ ਹੋਏ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ। ਉਹ ਭਲਿਆ ਉਹ ਆਪਣੀ ਕੁਦਰਤ ਨੂੰ ਆਪ ਹੀ ਜਾਣਦਾ ਹੈ, ਤੇਰੀ ਕੁਦਰਤ ਤੂੰ ਹੈ ਜਾਣੇ, ਅਵਰ ਨਾ ਦੂਜਾ ਜਾਣੇ, ਕੋਈ ਨਹੀਂ ਜਾਣਦਾ। ਕਿਵਕਰ ਆਖਾਂ ਮੈਂ ਆਪਣੀ ਜ਼ਬਾਨ ਨਾਲ ਤੈਨੂੰ ਇਸ ਖਿਆਲੋਂ ਆਖਾਂ ਕਿ ਮੈਂ ਤੈਨੂੰ ਜਾਣ ਲਾਂ, ਇਹ ਗੱਲ ਨਹੀਂ। ਹਾਂ ਭੌਂਕਾਂ ਇਸ ਤਨ ਤਾਈਂ, ਮੇਰਾ ਬਚਾਓ ਮੇਰਾ ਵਿਕਾਸ ਤੇਰੇ ਗਾਉਣ ਨਾਲ ਹੈ, ਤੈਨੂੰ ਗਾਉਣ ਨਾਲ ਮੇਰਾ ਵਿਕਾਸ ਦੇ ਵਿੱਚ ਹੈ। ਕਹਿਣ ਲੱਗੀ ਕਿਵ ਕਰ ਆਖਾਂ, ਕਿਵ ਸਲਾਹੀ, ਕਿਵ ਵਰਨੀ, ਕਿਵ ਜਾਣਾ, ਮੇਰੇ ਕੋਲ ਕੋਈ ਸਾਧਨ ਨਹੀਂ, ਤੈਨੂੰ ਕਿਵੇਂ ਵਰਣਨ ਕਰਾਂ, ਤੈਨੂੰ ਕਿਵੇਂ ਪਛਾਣਾ। ਮੇਰੇ ਤੋਂ ਪਹਿਲਾਂ ਤੇ ਮੇਰੇ ਤੋਂ ਬਾਅਦ ਵੀ ਨਾਨਕ ਆਖਣ ਸਭ ਕੋ ਆਖੇ, ਬੜੇ ਲੋਕ ਨੇ ਜਿਹੜੇ ਇੱਕ ਦੂ ਇੱਕ ਸਿਆਣੇ ਬਣ ਬਣ, ਵਿਦਵਾਨ ਬਣ ਬਣ ਤੇਰੀਆਂ ਗੱਲਾਂ ਕਰਦੇ ਨੇ, ਅਸੀਂ ਰੱਬ ਨੂੰ ਪਛਾਣ ਲਿਆ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਪਰ ਗੁਰੂ ਕਹਿੰਦੇ ਨੇ ਇਹੋ ਜਿਹੇ ਲੋਕ ਜਿਹੜੇ ਆਪਣੀ ਸਿਆਣਪ, ਆਪਣੀ ਦਿਨਾਈ ਤੇ ਆਪਣੀ ਚਤਰਾਈ ਤੇ ਮਾਣ ਰੱਖ ਕੇ ਆਖਦੇ ਨੇ ਨਾ ਅਸੀਂ ਰੱਬ ਨੂੰ ਪਾ ਲਿਆ। ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਕਹਿਣ ਲੱਗੇ ਨਾ ਤੂੰ ਆਵੇਂ ਵਸ ਕਿਤੇ, ਘਿਨਾਵਣੇ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਦਹਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਚਤਰਾਈ ਸਿਆਣਪਾ ਕਿਤੇ ਕੰਮ ਨਾ ਆਏ। ਕਹਿਣ ਲੱਗੇ ਉਹ ਲੋਕ ਜਿਹੜੇ ਆਪਣੀ ਸਿਆਣਪ ਤੇ ਮਾਣ ਰੱਖ ਕੇ ਤੈਨੂੰ ਗਾਉਂਦੇ ਨੇ ਨਾ, ਗਾਉਂਦੇ ਤੈਨੂੰ ਨੇ ਪਰ ਸਿਆਣਪ ਆਪਣੀ ਤੇ ਮਾਣ ਰੱਖਦੇ ਨੇ, ਗੁਰੂ ਕਹਿੰਦੇ ਨੇ ਉਹ ਤੇ ਇਉਂ ਨੇ ਮਨ ਨੂੰ ਦਰਗਾਹ ਵਿੱਚ ਸਿਆਣਪਾਂ ਦੇ ਸਹਾਰੇ ਗਾਉਣ ਵਾਲੇ ਲੋਕ ਜਦੋਂ ਜਾਂਦੇ ਨੇ ਉਹਨਾਂ ਨੂੰ ਮਾਣ ਨਹੀਂ ਮਿਲਦਾ, ਕਿਉਂਕਿ ਗਾਉਂਦੇ ਨੇ ਪਰ ਆਪਣੀ ਸਿਆਣਪ ਤੇ ਮਾਣ ਰੱਖ ਕੇ। ਉਹਨਾਂ ਨਾਲ ਦੋ ਚੀਜ਼ਾਂ ਜੁੜ ਜਾਂਦੀਆਂ ਨੇ, ਉਹ ਇਹ ਕਿ ਸਲਾਮ ਜਵਾਬ ਦੋਵੇਂ ਕਰੇ, ਗਾਉਂਦੇ ਤੈਨੂੰ ਨੇ ਸਿਆਣਪ ਆਪਣੀ ਤੇ ਮਾਣ ਹੈ, ਉਹਦਾ ਨਤੀਜਾ ਨਿਕਲਦਾ ਨਾਨਕ ਦੋਵੇਂ ਕੁੜੀਆਂ ਥਾਂ ਨਾ ਕਾਈ ਪਾਏ। ਕਹਿਣ ਲੱਗੇ ਇਸ ਲਈ ਜਦੋਂ ਪ੍ਰਭੂ ਦੇ ਗੁਣ ਗਾਉਣੇ ਨੇ, ਜਦੋਂ ਇਹ ਗੱਲ ਠੀਕ ਹੈ ਕਿ ਗੁਣ ਗਾਉਣੇ ਨੇ, ਕਿਉਂਕਿ ਗੁਣ ਹੀ ਪਾਪਾਂ ਦੀ ਮੈਲ ਧੋਣ ਦਾ ਸਾਧਨ ਨੇ, ਗੁਣ ਕਰ ਦੋਵਾਂ, ਪਰ ਉਹਦੇ ਗੁਣ ਗਾਉਣ ਲੱਗਿਆਂ ਇਹ ਨਹੀਂ ਸੋਚਣਾ ਕਿ ਜੋ ਮੈਂ ਗੁਣ ਗਾ, ਜਿਹੜਾ ਗੁਣ ਮੈਂ ਪਛਾਣ ਲਿਆ ਕਿਸੇ ਨੂੰ ਪਤਾ ਨਹੀਂ, ਮੈਂ ਰੱਬ ਨੂੰ ਜ਼ਿਆਦਾ ਪਛਾਣ ਲਿਆ, ਨਹੀਂ, ਹਮੇਸ਼ਾ ਨਿਮਰਤਾ ਰੱਖਣੀ ਨਾਲ ਨਾਲ। ਇਸੇ ਲਈ ਆਖਿਆ ਨੇ ਤੇਰੇ ਗੁਣ ਗਾਵਾਂ ਦੇ ਬੁਝਾਈ, ਮੈਂ ਤੇਰੇ ਕੋਲੋਂ ਮੰਗਣਾ ਮੈਨੂੰ ਬੁਝਾ ਦੇ ਦੱਸ, ਮੈਨੂੰ ਤਾਂ ਤੇਰੇ ਗੁਣ ਗਾਉਣੇ ਆਉਂਦੇ ਹੀ। ਭਗਤ ਜਿਹੜਾ ਹੈ ਉਹਦੇ ਨਾਲ ਨਾਮ ਜਪਣ ਦੇ ਨਾਲ ਨਾਲ ਨਿਮਰਤਾ ਆਉਂਦੀ ਹੈ। ਇਹੋ ਹੀ ਗੱਲ ਕੱਲ੍ਹ ਆਈ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਉਂ ਆਖਿਆ, ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਪੈ, ਨਾਮ ਅਤੇ ਗਰੀਬੀ ਦੋਨੋਂ ਚੀਜ਼ਾਂ, ਨਿਮਰਤਾ ਅਤੇ ਨਾਮ ਦੋਨੋਂ ਚੀਜ਼ਾਂ। ਗੁਣ ਗਾ, ਪ੍ਰਭੂ ਦੀਆਂ ਸਿਫਤਾਂ ਕਰ, ਪਰ ਨਾਲ ਆਖ ਜੀ ਮੈਨੂੰ ਕਰਨੀਆਂ ਨਹੀਂ ਆਉਂਦੀਆਂ। ਜਿਹੜਾ ਆਖਦਾ ਮੇਰੀ ਸਿਆਣਪ ਹੈ ਮੈਨੂੰ ਕਰਨੀਆਂ ਆਉਂਦੀਆਂ ਨੇ, ਉਹ ਦਰਗਾਹ ਵਿੱਚ ਸ਼ੋਭਾ ਨਹੀਂ ਪਾਉਂਦਾ। ਗੁਰੂ ਆਖਣ ਲੱਗੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ। ਉਹ ਮਾਲਕ ਵੱਡਾ ਹੈ, ਉਹਦੀ ਸ਼ਕਤੀ ਵੀ ਵੱਡੀ ਹੈ, ਕਿਉਂਕਿ ਸਾਰਾ ਸੰਸਾਰ ਸਾਰਾ ਬ੍ਰਹਿਮੰਡ ਜਿਵੇਂ ਵਰਤ ਰਿਹਾ ਹੈ ਨਾ, ਇਹਨੂੰ ਵਰਤਾਉਣ ਵਾਲਾ ਮੇਰਾ ਪ੍ਰਭੂ ਹੈ। ਕੀਤਾ ਜਾਂ ਕਾ ਹੋਵੇ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕਹੋ ਆਪੋ ਜਾਣੇ। ਆਖੇ ਨਹੀਂ ਮੈਂ ਵੀ ਕੁਝ ਕਰ ਸਕਦਾ, ਜਬ ਲੱਗ ਜਾਣੇ ਮੁਝ ਤੇ ਕੁਛ ਹੋਏ। ਆਪਾਂ ਰੋਜ਼ ਪੜ੍ਹਨੇ ਸੁਖਮਨੀ ਸਾਹਿਬ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਇਹ ਜਾਣੇ ਮੈਂ ਕੁਛ ਕਰਤਾ ਬਾਣੀ ਮੈਂ ਵੀ ਕੁਛ ਕਰ ਸਕਦਾ। ਨਾਨਕ ਜੇ ਕੋ ਆਪੋ ਜਾਣੇ, ਉਹ ਕੀਤਾ ਜਾਂ ਕਾ ਹੋਵੇ ਤਾਂ ਉਹ ਹੈ ਨਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਤੇ ਜੇ ਇਹ ਆਖੇ ਜਬ ਇਹ ਜਾਣੇ ਮੈਂ ਕੁਛ ਕਰਤਾ, ਗੁਰੂ ਕਹਿੰਦੇ ਨੇ ਨਹੀਂ, ਤਬ ਲੱਗ ਗਰਭ ਜੁੜ ਮੈਂ ਫਿਰਦਾ। ਤੇ ਇੱਥੇ ਵੀ ਉਹ ਫੈਸਲਾ ਦੇ ਦਿੱਤਾ, ਕਹਿਣ ਲੱਗੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੈ। ਨਾਨਕ ਜੇ ਕੋ ਆਪੋ ਜਾਣੇ, ਕਰਤ ਅੱਗੇ ਲੱਗੇ। ਇਸ ਲਈ ਨਿਮਰਤਾ ਵਿੱਚ ਆ ਕੇ ਪ੍ਰਭੂ ਦੇ ਮਾਲਕ ਦੇ ਗੁਣ ਗਾਇਨ ਕਰ ਤੇ ਉਹਨਾਂ ਗੁਣਾਂ ਨੂੰ ਹਿਰਦੇ ਵਿੱਚ ਵਸਾ। ਜਦੋਂ ਉਹ ਗੁਣ ਗੁਰਵਾਕ ਨਿਰਮਲ ਰਾਹੀਂ ਅੰਦਰ ਚਲੇ ਜਾਣਗੇ, ਤੇਰੇ ਅੰਦਰ ਇੱਕ ਅੰਮ੍ਰਿਤ ਸਰੋਵਰ ਤੀਰਥ ਬਣ ਜਾਏਗਾ। ਤੇ ਜਦੋਂ ਮਨ ਉਸ ਅੰਮ੍ਰਿਤ ਸਰੋਵਰ ਤੀਰਥ ਵਿੱਚ, ਗੁਣਾਂ ਦੇ ਤੀਰਥ ਵਿੱਚ, ਗੁਰੂ ਦੇ ਬਖਸ਼ੇ ਹੋਏ ਸ਼ਬਦ ਗੁਰਵਾਕ ਨਿਰਮਲ ਵਿੱਚ ਇਸ਼ਨਾਨ ਕਰੇਗਾ, ਨਿਤ ਸਾਚ ਤੀਰਥ ਮੱਜਣਾ, ਉਹਦਾ ਫਿਰ ਤੀਰਥ ਦਾ ਸੱਚਾ ਇਸ਼ਨਾਨ ਹੋਏਗਾ। ਤੇ ਉਸ ਸੱਚੇ ਇਸ਼ਨਾਨ ਨਾਲ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ, ਉਹ ਨਾਮ ਦੇ ਗੁਣਾਂ ਦੇ ਰੰਗ ਨਾਲ ਮਤ ਸਾਫ ਤੇ ਪਵਿੱਤਰ ਹੋ ਜਾਏਗੀ। ਤੇ ਐਸੀ ਮਤ ਨਾਲ ਹੀ ਨਾਮ ਜਪਿਆ ਜਾਂਦਾ, ਮਨੁੱਖ ਭਗਤ ਬਣਦਾ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਮਤ ਵਿਗਾਸ। ਕਹਿਣ ਲੱਗੇ ਓਤ ਮੱਤੀ ਸਲਾਹਣਾ, ਉਸ ਮਤ ਨਾਲ ਸਲਾਹਣਾ ਹੁੰਦੀ ਹੈ, ਗਿਣ ਗੁਣ ਕੀਤੇ ਭਗਤ ਨਾ ਹੋਏ। ਇਸ ਲਈ ਜ਼ਰੂਰਤ ਹੈ ਨਾਮ ਰੂਪੀ ਗੁਣਾਂ ਦਾ ਤੀਰਥ ਅੰਦਰ ਪੈਦਾ ਕਰਨਾ, ਗੁਰਵਾਕ ਨਿਰਮਲ ਨੂੰ ਅੰਦਰ ਵਸਾ ਕੇ ਅੰਦਰ ਇੱਕ ਸ਼ਬਦ ਦਾ ਤੀਰਥ ਪੈਦਾ ਕਰਨਾ, ਅਤੇ ਉਹਦੇ ਵਿੱਚ ਮਨ ਦਾ ਮਤ ਦਾ ਇਸ਼ਨਾਨ ਕਰਾ ਕੇ ਪਵਿੱਤਰਤਾ ਪੈਦਾ ਕਰ ਲੈਣੀ। ਅਸਲ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ ਲਈ ਇਹ ਗੱਲ ਜ਼ਰੂਰੀ ਹੈ। ਇਸੇ ਲਈ ਗੁਰੂ ਨੇ ਦੁਹਰਫੀ ਫੈਸਲਾ ਦਿੱਤਾ ਅਤੇ ਕਹਿਣ ਲੱਗੇ ਮਲ ਨਾ ਮਲ ਨਾ जत तीरथ मलना 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 अंतर्गत तीरथ मलना सुनिए मनिए मन की तभाओ सुनिए मनिए मन की तभाओ अंतर्गत तीर्थ मलना 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 अंतर्गत तीर्थ मलना अंतर्गत तीर्थ मलना तो आओ गुरु बख्शिश करे गुरुवाक निर्मल सदा चानन नित साच तीर्थ मचना सच्चा तीर्थ है गुरु शब्द विच इशनान करना ते ओ भी शब्द अंदर जाके तीर्थ बने मुंह ते दरवाजे ते कन्ना तो ना मुड़ जाए अंदर जाए फिर अंदर दा इशनान होएगा मन मैले सब कुछ मैला तन धोते मन अच्छा ना होए तन दे इशनान नाल मन पवित्र नहीं हुंदा फैसला बाणी ते मन ता अच्छा हुंदा जे उनु अंदर तीर्थ मिले क्योंकि मन अंदर जो रहिंदा है उनु अंदर तीर्थ मिले ओ तीर्थ बनदा है शब्द गुरु दे गुरवाक निर्मल नाल जिहड़ा असीं रोज सुनने आ पर अजे अंदर तीर्थ नहीं बन रहा गुरु बख्शिश करे साडे अंदर तीर्थ बन जाए मन भी पवित्र हो जाए मत भी पवित्र हो जाए विचार पवित्र हो जाए विहार भी पवित्र हो जाए इन्हां शब्दां नाल खिमा दा जाचे खां फतेह बुलाओ वाहिगुरु जी का खालसा वाहिगुरु